ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਾਮ ਕਲੀ ਕੀ ਵਾਰ ਜੋ ਤਿੰਨ ਵਾਰਾਂ ਹਨ ਕੋਲੇ ਦੇ ਚ ਇਹ ਪਹਿਲੀ ਵਾਰ ਹੈ, ਫਿਰ ਦੂਸਰੀ ਆਵੇਗੀ, ਫਿਰ ਤੀਸਰੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਆਵੇਗੀ। ਪਹਿਲਾ ਸਲੋਕ ਸ਼ਰਵਣ ਕਰ ਚੁੱਕੇ ਹਾਂ ਇਸ ਵਾਰ ਦਾ, ਸੋ ਅੱਗੇ ਹੁਣ ਮਹਾਰਾਜ ਕਿਰਪਾ ਕਰ ਰਹੇ ਨੇ 947 ਅੰਗ 'ਤੇ। ਇਹ ਦੂਸਰਾ ਸਲੋਕ ਕਬੀਰ ਜੀ ਵੱਲੋਂ ਫਰਮਾਨ ਹੋਇਆ। ਇਸ ਜਗ੍ਹਾ 'ਤੇ ਕਬੀਰ ਜੀ ਦਾ ਸਲੋਕ ਉਚਾਰਨ ਦਾ ਗੁਰੂ ਸਾਹਿਬ ਦਾ ਭਾਵ ਇਹ ਹੈ ਕਿ ਉਹਨਾਂ ਦੀ ਬਾਣੀ ਇੱਥੇ ਕਿਉਂ ਲਿਖੀ ਹੈ ਕਿ ਗੁਰੂ ਮਹਾਰਾਜ ਨੇ ਆਪਣੀ ਬਾਣੀ ਦੇ ਨਾਲ ਭਗਤਾਂ ਦੀ ਬਾਣੀ ਅਭੇਦ ਰੂਪ ਦਿਖਾਈ ਹੈ, ਤਾਂ ਕਿ ਕੋਈ ਇਹ ਨਾ ਕਹੇ ਕਿ ਭਗਤਾਂ ਦੀ ਬਾਣੀ ਪਤਾ ਨਹੀਂ ਕਿਉਂ ਲਿਖ ਦਿੱਤੀ। ਬਹੁਤ ਸਾਰੇ ਮਨਮਤੀਏ ਲੋਕ ਆਪਣੇ ਵਿੱਚ ਆ ਜਾਂਦੇ ਨੇ, ਉਹਨਾਂ ਦੇ ਖਿਆਲਾਤ ਕੁਦਰਤ ਵੱਲੋਂ ਹੀ ਬਦਲ ਜਾਂਦੇ ਨੇ, ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਈਰਖਾ ਅਤੇ ਦਵੈਸ਼ ਭਰੀ ਹੁੰਦੀ ਹੈ। ਉਹ ਕਹਿੰਦੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੋਣੀ ਨਹੀਂ ਸੀ ਚਾਹੀਦੀ, ਭੱਟਾਂ ਦੀ ਬਾਣੀ ਨਹੀਂ ਹੋਣੀ ਚਾਹੀਦੀ। ਕਈ ਕੁਛ ਬੋਲਦੇ ਆ ਉਲਝਲ ਉਲਝਿਆ ਬੋਲ ਕੇ, ਫਿਰ 360 ਅੰਗ ਹੀ ਪ੍ਰਵਾਨ ਹੈ, ਬਾਕੀ ਜਿੱਥੇ ਹੋਰ ਨਾਂ ਲਿਖੇ ਨੇ ਸਾਰੇ ਪਰਮੇਸ਼ਰ ਦੇ, ਉਹ ਕੱਟ ਕੇ ਵਾਹਿਗੁਰੂ ਲਿਖਣਾ ਚਾਹੀਦਾ। ਉੱਥੇ ਉਹ ਤਾਂ ਫਿਰ ਜਦੋਂ ਸਾਰੇ ਪੰਥ ਨੇ ਵਿਰੋਧ ਕੀਤਾ ਉਹਨਾਂ ਦਾ, ਫਿਰ ਭੱਜੇ। ਫਿਰ ਇਸ ਪ੍ਰਕਾਰ ਹੈ, ਮਹਾਰਾਜ ਕਿਰਪਾ ਕਰ ਰਹੇ ਨੇ ਕਬੀਰ ਜੀ ਦੀ ਬਾਣੀ ਰਾਹੀਂ ਸਲੋਕ ਉਚਾਰਨ ਕੀਤਾ ਹੈ। ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪੀਸਾਏ ਪੀਸਾਏ। ਕਬੀਰ ਭਗਤ ਜੀ ਫਰਮਾਉਂਦੇ ਆ ਕਿ ਮੈਂ ਆਪਣੇ ਆਪ ਨੂੰ, ਜਾਂ ਇਉਂ ਕਹਿ ਲਓ ਜਗਿਆਸੂ ਨੇ ਆਪਣੇ ਆਪ ਨੂੰ ਮਹਿੰਦੀ ਵਾਂਗੂ ਬਰੀਕ ਕਰਕੇ ਪਾਇਆ। ਸੋ ਕਹਿਣ ਤੋਂ ਭਾਵ ਕਿ ਸਰੀਰ ਨੂੰ ਸੂਖਮ ਜਾਂ ਕਮਜ਼ੋਰ ਕਰ ਲਿਆ। ਕਿਸ ਤਰ੍ਹਾਂ ਕਹਿੰਦੇ ਸਾਧਨਾ ਰੂਪੀ ਚੱਕੀ ਦੇ ਵਿੱਚ ਪੀਸ ਪੀਸ ਕੇ ਐਨ ਜਿਵੇਂ ਆਟਾ ਬਰੀਕ ਕਰੀਦਾ, ਮਹਿੰਦੀ ਬਰੀਕ ਕਰ ਲਈਦੀ ਹੈ। ਉਹ ਇਸ ਤਰ੍ਹਾਂ ਵੀ ਕਰਦੇ ਨੇ ਜਿਵੇਂ ਆਪਣੇ ਸਰੀਰ ਨੂੰ ਪੀਸਿਆ, ਕਿਵੇਂ ਪੰਜ ਧੂਣੀਆਂ ਤਾਪਣੀਆਂ, ਜਲ ਧਾਰਾ ਸਹਾਰਨੀ, ਪਾਣੀ ਪਾਈ ਜਾਣਾ ਉੱਤੇ 101 ਘੜਾ, 1000 ਘੜਾ, ਫਿਰ 2000 ਘੜਾ। ਇਹ ਜਲ ਧਾਰਾ ਜੱਗ ਕਰਨੇ ਸਥੂਲ ਸਾਧਨ ਹੈ, ਬਾਹਰਲੇ ਬਹਿਰੰਗ ਸਾਧਨ। ਇਹ ਸਾਧਨ ਕਰਕੇ ਫਿਰ ਵਿਰਾਗ ਵਿਵੇਕ ਸੂਖਮ ਸਾਧਨ ਕਰਕੇ ਆਪਣੇ ਆਪ ਨੂੰ ਕਮਜ਼ੋਰ ਕਰ ਲਿਆ। ਪਰ ਫਿਰ ਵੀ ਤੈ ਸਹ ਬਾਤ ਨਾ ਪੁੱਛੀ ਆ ਕਬਹੂ ਨਾ ਲਾਈ ਪਾਏ। ਕਹਿੰਦੇ ਪਤੀ ਪਰਮਾਤਮਾ ਨੇ ਸਰਗੁਣ ਮੂਰਤੀ ਧਾਰ ਕੇ ਮੇਰੇ ਕੋਲੋਂ ਕੋਈ ਗੱਲ ਹੀ ਨਹੀਂ ਪੁੱਛੀ, ਮੈਂ ਇੰਨਾ ਜ਼ੋਰ ਲਾਇਆ ਅਤੇ ਨਿਰਗੁਣ ਬ੍ਰਹਮ ਹੋ ਕੇ ਵੀ ਆਪਣੇ ਵਿੱਚ ਨਹੀਂ ਪਾ ਲਿਆ, ਆਪਣੇ 'ਚ ਅਭੇਦ ਨਹੀਂ ਕੀਤਾ। ਕਬਹੂ ਨਾ ਲਾਈ ਪਾਏ, ਨਾ ਆਪਣੇ ਚਰਨੀ ਲਾਇਆ। ਕਬੀਰ ਜੀ ਦੇ ਇਸ ਸਲੋਕ ਨੂੰ ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਗੁਰਸਿੱਖਾਂ ਨੇ ਕਿ ਇਸ ਕਥਨ ਵਿੱਚ ਤਾਂ ਸਾਧਨਾ ਦੀ ਨਿਸਫਲਤਾ ਪ੍ਰਤੀਤ ਹੁੰਦੀ ਹੈ, ਫਿਰ ਸਾਧਨ ਜਿਹੜੇ ਨੇ ਇਹ ਨਹੀਂ ਕਰਨੇ ਚਾਹੀਦੇ। ਇਹ ਬਚਨ ਸੁਣ ਕੇ ਪੰਚਮ ਪਿਤਾ ਮਹਾਰਾਜ ਨੇ ਸੰਗਤ ਨੂੰ ਦੱਸਿਆ ਵੀ ਸਾਡੇ ਵੱਡੇ ਸਾਹਿਬ, ਵੱਡੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਉਹਦਾ ਜਵਾਬ ਦਿੱਤਾ ਹੋਇਆ ਬਾਣੀ 'ਚ। ਆਓ ਤੁਹਾਨੂੰ ਦੱਸਦੇ ਹਾਂ ਕੀ ਜਵਾਬ ਦਿੱਤਾ ਸਾਹਿਬ ਜੀ ਨੇ। ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸਹੁ ਨਦਰ ਕਰੇ। ਤੀਜੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਧੰਨ ਗੁਰੂ ਅਮਰਦਾਸ ਜੀ, ਕਿ ਜਿਨ੍ਹਾਂ ਨੇ ਸਾਧਨ ਕਰਕੇ ਆਪਣੇ ਆਪ ਨੂੰ ਮਹਿੰਦੀ ਵਾਂਗੂ ਬਰੀਕ ਕਰ ਰੱਖਿਆ। ਕਹਿਣ ਦਾ ਭਾਵ ਹੈ ਕਿ ਸਾਧਨ ਕਰਕੇ ਸਰੀਰ ਨੂੰ ਬੜਾ ਸੂਖਮ ਕੀਤਾ, ਕਮਜ਼ੋਰ ਕਰ ਲਿਆ ਮਿਹਨਤਾਂ ਕਰ ਕਰਕੇ। ਉਹਨਾਂ ਉੱਤੇ ਉਹ ਮਾਲਕ ਪਰਮਾਤਮਾ ਜ਼ਰੂਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਇਹ ਨਹੀਂ ਕਿ ਕਿਰਪਾ ਨਹੀਂ ਕਰਦਾ ਸਾਧਨਾਂ ਦੇ ਨਾਲ, ਇਹ ਨਾ ਸੋਚਿਓ। ਉਹ ਸਭ ਕੁਛ ਕਰਦਾ ਆਪ ਹੀ ਹੈ। ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲਏ। ਜਪ ਤਪ ਅਤੇ ਗੁਰਸੇਵਾ ਇਤਿਆਦਿਕ ਜਿਹੜੇ ਅਸਥੂਲ ਸਾਧਨ ਕਰਕੇ ਆਪਣੇ ਆਪ ਨੂੰ ਪੀਸੇ। ਕਹਿਣ ਤੋਂ ਭਾਵ ਕਿ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰੇ ਅਤੇ ਵਿਰਾਗ ਵਿਵੇਕ ਖੜਸੰਤੀ ਸੂਖਮ ਸਾਧਨਾਂ ਨੂੰ ਕਰਕੇ ਨਾ ਆਪਣੇ ਆਪ ਨੂੰ ਘਸਾਵੇ, ਇੰਦਰੀਆਂ ਦਾ ਦਮਨ ਕਰੇ, ਤਾਂ ਉਹ ਮਾਲਕ ਪਰਮਾਤਮਾ ਇਹਨੂੰ ਆਪਣੇ ਨਾਲ ਲਾ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ, ਜ਼ਰੂਰ ਕਰਦਾ। ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਰਿਆਂ ਸਾਧਨਾਂ ਦੀ ਸਫਲਤਾ ਪ੍ਰੇਮ ਕਰਕੇ ਹੁੰਦੀ ਹੈ, ਪਰ ਇਹ ਪ੍ਰੇਮ ਰੂਪ ਪਿਆਲਾ ਖਸਮ ਜੋ ਕੌਣ ਪਰਮਾਤਮਾ, ਪਰਮਾਤਮਾ ਦਾ ਪਿਆਲਾ ਨਾ ਪ੍ਰੇਮ ਦਾ, ਹੁਣ ਉਹਦੀ ਮਰਜ਼ੀ ਹੈ, ਉਹ ਜਿਹਨੂੰ ਦੇਣਾ ਚਾਹੁੰਦਾ ਤੈ ਦੇ, ਉਸੇ ਨੂੰ ਦਿੰਦਾ। ਕਹਿਣ ਤੋਂ ਭਾਵ ਹੈ ਕਿ ਇਹ ਸਾਧਨਾ ਵਿੱਚ ਨਿਸਫਲਤਾ ਨਹੀਂ ਹੁੰਦੀ ਹੈ, ਪਰ ਗੁਰੂ ਤੋਂ ਬਗੈਰ, ਇਹ ਗੱਲ ਧਿਆਨ ਰੱਖੋ ਕਿ ਸਤਿਗੁਰੂ ਤੋਂ ਬਗੈਰ ਪਖੰਡ ਪੂਰਵਕ ਜਾਂ ਹੰਕਾਰ ਸਹਿਜ ਜੋ ਸਾਧਨ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਨਿਸਫਲਤਾ ਹੁੰਦੀ ਹੈ। ਜਿਹੜਾ ਬੰਦਾ ਗੁਰੂ ਦੇ ਰਾਹੀਂ ਕਰਦਾ ਉਹ ਕਾਮਯਾਬ ਹੁੰਦਾ, ਜਿਹੜਾ ਗੁਰੂ ਤੋਂ ਬਿਨਾਂ ਹੀ ਕਰਦਾ ਉਹ ਨਾ ਕਾਮਯਾਬ ਹੋ ਜਾਂਦਾ। ਪੌੜੀ ਤੀਜੇ ਪਾਤਸ਼ਾਹ ਦੀਆਂ ਪੌੜੀਆਂ ਸਾਰੀਆਂ ਆਉਣਗੀਆਂ ਇਸ ਵਾਰ ਦੇ ਵਿੱਚ। ਵੇਖੀ ਸ੍ਰਿਸ਼ਟ ਉਪਾਈਆਂ ਸਭ ਹੁਕਮ ਆਵੈ ਜਾਏ ਸਮਾਹੀ। ਇਹ ਪਰਮਾਤਮਾ ਤੁਸੀਂ ਆਪ ਹੀ ਵੇਖੀ ਹੁੰਦੀ ਭਿੰਨ ਭਿੰਨ ਵੱਖੋ ਵੱਖਰੀ ਦੁਨੀਆਂ ਪੈਦਾ ਕੀਤੀ ਰੰਗਾਂ ਰੰਗਾਂ ਦੀ, ਤੇਰੇ ਹੁਕਮ ਵਿੱਚ ਹੀ ਇਹ ਆਵੈ ਜਾਏ ਜੰਮਦੀ ਮਰਦੀ ਆ, ਅਤੇ ਮਹਾਂਪਰਲੋਂ ਸਮੇਂ ਵਿੱਚ ਤੇਰੇ 'ਚ ਇਹ ਦੁਨੀਆਂ ਲੀਨ ਹੋ ਜਾਂਦੀ ਹੈ, ਲੱਭਦੀ ਨਹੀਂ ਕਿੱਧਰ ਨੂੰ ਗਈ। ਆਪੇ ਵੇਖ ਵੇਖ ਸਦਾ ਦੂਜਾ ਕੋ ਨਾਹੀਂ। ਤੂੰ ਆਪ ਹੀ ਇਹ ਦੁਨੀਆਂ ਨੂੰ ਵੇਖ ਕੇ ਖੁਸ਼ ਹੁੰਦਾ, ਆਪ ਜੀ ਤੋਂ ਬਿਨਾਂ ਦੂਜਾ ਹੋਰ ਕੋਈ ਤਾਂ ਹੈ ਨਹੀਂ, ਸਿਰਫ ਆਪ ਹੀ ਆਪ, ਤੁਹਾਡਾ ਹੀ ਸਾਰਾ ਪਸਾਰਾ ਹੈ। ਜਿਉਂ ਭਾਵੈ ਤਿਉਂ ਰੱਖ ਤੂੰ ਗੁਰਸ਼ਬਦ ਬੁਝਾਹੀ। ਜਿਵੇਂ ਆਪ ਜੀ ਨੂੰ ਪਾਉਂਦਾ ਉਵੇਂ ਗੁਰ ਉਪਦੇਸ਼ ਦੀ ਸੁਰਤ ਬੁਝਾ ਕੇ ਤੂੰ ਰੱਖਦਾ, ਸਮਝਾ ਕੇ ਰੱਖਦਾ ਹੈ। ਜਿਵੇਂ ਆਪ ਜੀ ਨੂੰ ਪਾਉਂਦਾ ਉਵੇਂ ਰੱਖਦਾ, ਗੁਰਾਂ ਨੇ ਉਪਦੇਸ਼ ਦੇ ਕੇ ਸਮਝਾਇਆ। ਸਭਨਾ ਤੇਰਾ ਜੋਰ ਹੈ ਜਿਉਂ ਭਾਵੈ ਤਿਵੈ ਚਲਾਈ। ਇਹ ਵਾਹਿਗੁਰੂ ਸਾਰਿਆਂ ਨੂੰ ਤੇਰਾ ਜੋਰ ਤੋਂ ਭਾਵ ਬਲ ਦਿੱਤਾ ਹੋਇਆ, ਜਿਵੇਂ ਤੈਨੂੰ ਪਾਉਂਦਾ ਉਵੇਂ ਹੀ ਤੂੰ ਜੀਵਾਂ ਨੂੰ ਚਲਾਉਂਦਾ ਹੈ। ਤੁਧ ਜੇਵੜ ਮੈਂ ਨਾਹੀਂ ਕੋ ਕਿਸ ਆਖ ਸੁਣਾਈ। ਸੋ ਮੈਨੂੰ ਤੇਰੇ ਜਿੱਡਾ ਵੱਡਾ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ, ਇਸ ਲਈ ਮੈਂ ਆਪਣਾ ਦੁੱਖ ਹੋਰ ਕਿਹਨੂੰ ਆਖ ਕੇ ਸੁਣਾਵਾਂ ਜੀ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਸੱਚੇ ਪਾਤਸ਼ਾਹ ਤੂੰ ਤਨ ਹੈ, ਤਨ ਹੈ ਆਪ ਜੀ ਜਿਹੜੀ ਨਾਈ ਹੈ ਨਾ, ਵਡਿਆਈ, ਵਡਿਆਈ ਵੀ ਸੱਚੀ ਹੈ। ਇਹ ਹੁਣ ਇੱਥੇ ਲਿਖੀ ਨਹੀਂ ਹੋਈ ਪੰਗਤੀ, ਇਹਦੇ ਬਾਰੇ ਹੁਣ ਪ੍ਰਸ਼ਨ ਉੱਠ ਖੜਨਾ, ਆਪਾਂ ਇਹਦਾ ਜਵਾਬ ਹੁਣ ਬੜੇ ਸੋਹਣੇ ਢੰਗ ਨਾਲ ਦਿੰਦੇ ਹਾਂ ਸੰਗਤ ਨੂੰ ਬਈ, ਕਿਉਂਕਿ ਆਮ ਜਿਹੜੇ ਇਹ ਪਾਠੀ ਹੈ ਕੋਈ ਵੀ ਪੜ੍ਹਦੇ ਨਹੀਂ ਹੈ ਪੰਗਤੀ ਨਾਲ, ਪਰ ਇਹ ਪੰਗਤੀਆਂ ਪੜ੍ਹਨ ਦਾ ਜਿਹੜਾ ਹੁਕਮ ਹੈ ਪਿੱਛੋਂ ਹੀ ਲੈ ਕੇ ਚੱਲਿਆ ਆਉਂਦਾ। ਦਸਵੇਂ ਪਾਤਸ਼ਾਹ ਤੋਂ ਵੀ ਪਹਿਲਾਂ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੀ, ਫਿਰ ਦਸਵਿਆਂ ਨੇ ਹੁਕਮ ਕੀਤਾ। ਜਿਵੇਂ ਅੱਗੇ ਜਾ ਕੇ ਪੌੜੀਆਂ ਆਉਣਗੀਆਂ, ਪੌੜੀ ਦੇ ਅਖੀਰ 'ਤੇ ਦੇਖੋ ਪੰਗਤੀਆਂ ਆਈ ਨੇ। ਇੱਕ ਆਪਣੀ ਸਿਫਤ ਲਾਇਨ ਦੇ ਸਤਿਗੁਰ ਮੱਤੀ ਹਰ ਸੱਤੀ ਕਰੈ ਭਗਤੀ ਬਣਤ ਬਣਤੀ ਆ ਗਈਆਂ ਚਾਰ ਪੰਗਤੀਆਂ। ਪੰਜਵੀਂ ਪੰਗਤੀ ਆਪਣੇ ਆਪ ਹੀ ਆ ਜਾਂਦੀ, ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁੱਖ ਪਾਈ। ਬਸ ਇੱਥੇ ਆ ਕੇ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਨਾਲ ਮਿਲ ਜਾਣਾ। ਇਸ ਤਰ੍ਹਾਂ ਹੈ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸੱਚੇ ਪਿਤਾ ਜੀ ਦੀ ਚਲਾਈ ਹੋਈ ਜੋ ਸੰਪਰਦਾਇ ਟਕਸਾਲ, ਦਮਦਮੀ ਟਕਸਾਲ ਜਿਹਨੂੰ ਕਹਿੰਦੇ ਹੈ, ਸੱਤੋ ਕੀ ਗਲੀ, ਅਮੀਰ ਭੰਡਾਰ ਵਾਲੇ ਬਾਬਾ ਸੰਤ ਕਿਰਪਾਲ ਸਿੰਘ ਜੀ, ਬ੍ਰਹਮ ਗਿਆਨੀ ਮਹਾਂਪੁਰਖ। ਸੋ ਇਸੇ ਪ੍ਰਕਾਰ ਜਿੰਨੀਆਂ ਵੀ ਇੱਥੋਂ ਚੱਲੀਆਂ ਹੋਈਆਂ ਸੰਪਰਦਾਵਾਂ ਉਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ ਇਹ ਸੀਨਾ ਬਸੀਨਾ ਇਸ ਤੁਕ ਨੂੰ ਹਰ ਪੌੜੀ ਦੇ ਅਖੀਰ 'ਤੇ ਪੜ੍ਹਨ ਦੀ ਮਰਿਆਦਾ ਚਲੀ ਆ ਰਹੀ ਹੈ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 22 ਵਾਰਾਂ ਆਉਂਦੀਆਂ ਨੇ, ਹੋਰ ਕਿਸੇ ਵਾਰ ਦੇ ਵਿੱਚ ਰਹਾਓ ਸ਼ਬਦ ਨਹੀਂ ਆਉਂਦਾ, ਇਹ ਧਿਆਨ ਦੇ ਲਓ। ਇਹਦੇ ਵਿੱਚ ਪਹਿਲੀ ਜਦੋਂ ਆਪਾਂ ਪਹਿਲਾ ਸਲੋਕ ਪੜ੍ਹਿਆ ਸੀ, ਪੌੜੀ ਪਹਿਲੀ ਦੇ ਨਾਲ ਰਹਾਓ ਲਿਖਿਆ ਹੋਇਆ। ਸੋ ਇਸੇ ਵਾਰ ਵਿੱਚ ਰਹਾਓ ਸ਼ਬਦ ਆਉਂਦਾ, ਇਸ ਰਹਾਓ ਦਾ ਅਰਥ ਹੈ ਕਿ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਲੀ ਤੁਕ ਨੂੰ ਹਰ ਇੱਕ ਪੌੜੀ ਨਾਲ ਪੜ੍ਹੀ ਜਾਣਾ। ਰਹਾਓ ਦਾ ਅਰਥ ਬੀਜਣਾ, ਬੀਜੀ ਜਾਣਾ। ਬਹੁਤ ਸਾਰੇ ਗ੍ਰੰਥ ਵੀ ਦੇਖੇ ਨੇ ਜਿਨ੍ਹਾਂ ਵਿੱਚ ਇਹ ਲਿਖਿਆ ਹੋਇਆ ਕਿ ਵਾਹੋ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਲੀ ਤੁਕ ਜਿਹੜੀ ਹੈ ਉਹ ਹਰ ਇੱਕ ਪੌੜੀ ਨਾਲ ਪੜ੍ਹਨੀ ਚਾਹੀਦੀ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਦੇਖੀਏ ਸ਼੍ਰੀ ਮਾਨ ਭਾਈ ਕਾਹਨ ਸਿੰਘ ਜੀ ਨਾਭਾ ਜੋ ਹੋਏ ਮਹਾਨ ਵਿਦਵਾਨ ਪੰਥ ਦੇ ਵਿੱਚ, ਉਹਨਾਂ ਦੇ ਰਚਿਤ ਜਿਹੜਾ ਹੈ ਗੁਰਸ਼ਬਦ ਰਤਨਾਕਰ ਦਾ, ਜਿਹੜਾ ਦੇਖੀਏ ਪੇਜ 2005 ਅਤੇ 3037 ਇਹ ਉਹਨਾਂ ਦੇ ਉੱਤੇ ਜਾ ਕੇ ਦੇਖੋ ਪੜ੍ਹੋ, ਉਹਦੇ ਵਿੱਚ ਲਿਖਿਆ ਹੋਇਆ ਹੈ। ਫਿਰ ਸ਼੍ਰੀਮਾਨ ਪੰਡਿਤ ਸੁਤੇ ਪ੍ਰਕਾਸ਼ ਜੀ ਦੇ ਪਰਿਆਵਾਂ ਦਾ 1105 ਪੇਜ ਸਫ਼ਾ ਪੜ੍ਹਨਾ ਕਰੋ, ਉੱਥੇ ਲਿਖਿਆ ਹੋਇਆ। ਫਰੀਦਕੋਟ ਵਾਲਾ ਜੋ ਟੀਕਾ ਹੈ, ਵੱਡਾ ਟੀਕਾ, 101 ਵਿਦਵਾਨਾਂ ਤੋਂ ਲਿਖਵਾਇਆ ਸੀ ਮਹਾਰਾਜਾ ਫਰੀਦਕੋਟ ਨੇ, ਉਹਦੀ ਤੀਜੀ ਜਿਲਤ ਦਾ 920 ਅੰਗ ਦੇਖੋ, ਉੱਥੇ ਪਤਾ ਲੱਗੂਗਾ ਕੀ ਲਿਖਿਆ। ਉਹਨਾਂ ਨੇ ਵੀ ਲਿਖਿਆ ਪੜ੍ਹਨੀ ਚਾਹੀਦੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਲਮ ਦੇ ਲਿਖੇ ਹੋਏ ਬਾਣੀ ਬਿਓਰੇ ਦਾ 87ਵਾਂ ਸਫ਼ਾ ਪੜ੍ਹ ਕੇ ਦੇਖੋ। ਫਿਰ ਗੁਰਬਾਣੀ ਪਾਠ ਦਰਪਣ ਦੇ ਵਿੱਚ 493 'ਤੇ ਜਿਹੜਾ ਅੰਗ ਹੈ, ਇੱਥੇ ਲਿਖਿਆ ਹੋਇਆ ਬਚਨ ਹੈ ਇਹ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਰਚ ਕੇ ਮਹਾਰਾਜ ਦੇ ਸਰੂਪ ਵਿੱਚ ਜਦੋਂ 9 ਧੁਨਾਂ ਚਾੜੀਆਂ ਸਨ ਤਾਂ ਰਾਮਕਲੀ ਦੀ ਪਹਿਲੀ ਵਾਰ ਬਾਬਤ ਆਗਿਆ ਕੀਤੀ ਸੀ ਕਿ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੀਜੇ ਪਾਤਸ਼ਾਹ ਦੀ ਵਾਰ ਦੀਆਂ 5 ਪੌੜੀਆਂ ਲਿਖਾਈਆਂ ਨੇ, ਗਿਣਤੀ ਦੀਆਂ 21 ਹਨ, ਉਹਨਾਂ ਦੇ ਮਗਰੋਂ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈਏ ਤੁਕ ਹਰ ਪੌੜੀ ਦੇ ਅੰਤ ਵਿੱਚ ਪੜ੍ਹਨੀ, 21 ਵਾਰੀ ਪੜ੍ਹਨੀ ਹੈ ਕਹਿਣ ਤੋਂ ਭਾਵ ਹੈ। ਸੋ ਧੁਨ ਵਾਲੀ ਵਾਰ ਦੀ ਪੌੜੀ ਦੀਆਂ 6 ਤੁਕਾਂ ਸਨ। ਮਹਾਰਾਜ ਨੇ ਇਹ ਤੁਕ ਪੜ੍ਹਨ ਦੀ ਆਗਿਆ ਦੇ ਕੇ 6 ਤੁਕੀ ਵਾਰ ਦੀ ਧੁਨ ਬਣਾਈ ਹੈ। ਗੁਰਬਿਲਾਸ ਵਿੱਚ ਭਾਈ ਮਨੀ ਸਿੰਘ ਜੀ ਨੇ ਲਿਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਧੁਨਾਂ ਚੜ੍ਹਾਉਣ ਵੇਲੇ ਧਿਆਏ ਵਿੱਚ ਜੋ ਭਾਈ ਗੁਰਦਾਸ ਜੀ ਪਾਸੋਂ ਲਿਖਾਈਆਂ ਹਨ, ਟਕਸਾਲੀ ਗਿਆਨੀ ਚੰਦਾ ਸਿੰਘ ਜੀ ਦੇ ਪਰਿਆਏ ਵਿੱਚ ਅਤੇ ਗਿਆਨੀ ਅਮੀਰ ਸਿੰਘ ਜੀ ਅੰਮ੍ਰਿਤਸਰ ਦੇ ਟਕਸਾਲੀ ਗੋਬਿੰਦ ਦਾਸ ਦੇ ਪਰਿਆਏ ਟੀਕਾ ਫਰੀਦਕੋਟ ਵਿੱਚ ਇਹ ਤੁਕ ਪੜ੍ਹਨ ਦੀ ਗੁਰੂ ਸਾਹਿਬ ਵੱਲੋਂ ਆਗਿਆ ਦੱਸੀ ਹੈ। ਸੋ ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ ਇਹ ਸਾਰਾ। ਫਿਰ ਗਿਆਨੀ ਨਾਰਾਇਣ ਸਿੰਘ ਜੀ ਨੇ 22 ਵਾਰਾਂ ਦੇ ਟੀਕੇ 'ਚ ਲਿਖਿਆ ਕਿ ਇਹ ਤੁਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਹਨਾਂ ਦੇ 535 ਅੰਗ 'ਤੇ ਦੇਖੋ, ਜਿਹੜੇ ਗੁਰਮੁਖ ਇਸ ਤੁਕ ਦਾ ਪਾਠ ਹਰ ਇੱਕ ਪੌੜੀ ਦੇ ਅਖੀਰ 'ਤੇ ਪੜ੍ਹਦੇ ਨੇ ਉਹਨਾਂ ਨੂੰ ਸਫਲਤਾ ਮਿਲਦੀ ਹੈ। ਜਿਹੜੇ ਨਹੀਂ ਪੜ੍ਹਦੇ ਸੱਜਣ, ਉਹ ਗੁਰੂ ਜੀ ਦੀ ਆਗਿਆ ਨਾ ਮੰਨਣ ਕਰਕੇ ਗੁਰੂ ਤੋਂ ਬੇਮੁੱਖ ਹੈ, ਕਿਉਂਕਿ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦਾ ਹੁਕਮ ਹੈ, ਜਿਵੇਂ ਜੋਧੇ ਵੀਰੇ ਦੀ 6 ਤੁਕੀ ਪੌੜੀ ਗਾਇਣ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਇਸ ਰਾਮਕਲੀ ਵਾਰ ਦੀ ਪੌੜੀ ਦੀਆਂ 6 ਤੁਕਾਂ ਗਾਇਣ ਕਰਨੀਆਂ ਚਾਹੀਦੀਆਂ ਨੇ। ਪਿੱਛੇ ਆਪਾਂ ਬੋਲ ਕੇ ਆਏ ਸੀ ਨਾ, ਜੋਧ ਵੀਰਪੁਰ ਬਾਣੀਏ ਦੋ ਗੱਲਾਂ ਕਰੀ ਕਰਾਰੀਆਂ, ਇੱਕ ਹੋ ਗਈ ਲਾਈਨ, ਫੌਜ ਚੜ੍ਹਾਈ ਬਾਦਸ਼ਾਹ ਅਕਬਰ ਨੇ ਭਾਰੀਆਂ ਦੋ, ਤੀਜੀ ਲਾਈਨ ਲਿਖੀ ਹੋਈ ਹੈ ਸਨਮੁਖ ਹੋਏ ਰਾਜਪੂਤ ਸੁਤਰੀ ਰਣਕਾਰੀਆਂ, ਚੌਥੀ ਹੈਗੀ ਧੂਮੇ ਅੰਨੋਂ ਕੱਢੀਆਂ ਬਿਜਲ ਜਿਉਂ ਚਮਕਾਰੀਆਂ, ਪੰਜਵੀਂ ਹੈਗੀ ਇੰਦਰ ਸੁਣੇ ਪੱਛਰਾਂ ਮਿਲ ਕਰਨ ਜੁਹਾਰੀਆਂ, ਅਤੇ 6ਵੀਂ ਲਾਈਨ ਹੈ ਉਹਨਾਂ ਦੀ ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਜਦੋਂ ਇਹ ਜੋਧਾ ਵੀਰ ਹੈ ਪੂਰ ਬਾਣੀ ਕੀ ਧੁਨੀ ਚੜ੍ਹਾਈ ਤਾਂ ਇਹਦੀਆਂ 6 ਲਾਈਨਾਂ ਸੀ, ਇੱਧਰ ਸੀਗੀਆਂ 5, ਨਾਲੇ ਹਰ ਇੱਕ ਦੇ ਪਿੱਛੇ ਮਹਾਰਾਜ ਨੇ ਉਹ ਸੰਕੇਤ ਦਿੱਤਾ ਹੋਇਆ ਪੜ੍ਹਨ ਦਾ। ਫਿਰ ਤਾਂ ਹੁਕਮ ਕੀਤਾ 6ਵੇਂ ਪਾਤਸ਼ਾਹ ਨੇ, ਉਦੋਂ ਵੀ ਮਨ ਦੇ ਅੰਦਰ ਆਉਂਦਾ ਸੀ, 7ਵਿਆਂ ਨੇ ਵੀ ਦੱਸਿਆ, 8ਵੇਂ 9ਵੇਂ 10ਵੇਂ ਪਾਤਸ਼ਾਹ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਫਿਰ ਦਮਦਮਾ ਸਾਹਿਬ ਬੀੜ ਸੰਪੂਰਨ ਕੀਤੀ 9ਵੇਂ ਪਾਤਸ਼ਾਹ ਦੀ ਬਾਣੀ ਵਿੱਚ ਪਾ ਕੇ, ਉਦੋਂ ਵੀ ਪੁੱਛਿਆ ਸੀ ਸੰਗਤ ਨੇ, ਮਹਾਰਾਜ ਇਹ ਤੁਕ ਬਾਰੇ ਸਤਿਗੁਰੂ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਸੀ ਉਦੋਂ 25 ਸਿੰਘ ਲਾ ਕੇ, ਅਤੇ ਸਾਰਾ ਅਖੰਡ ਪਾਠ ਸਾਹਿਬ ਆਪ ਸ਼੍ਰਵਣ ਕੀਤਾ, ਉਦੋਂ ਹੁਕਮ ਕੀਤਾ ਸੀ ਭਾਈ ਇਹ ਪੰਗਤੀ ਨਾਲ ਨਾਲ ਪੜ੍ਹਨੀ ਹੈ, ਗੁਰੂ ਸਾਹਿਬ ਦਾ ਹੁਕਮ ਹੈ। ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਸ਼੍ਰੀਮਾਨ 108 ਬ੍ਰਹਮ ਗਿਆਨੀ ਸੰਤ ਅਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਸਾਰੀ ਉਮਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਰਦਾਇ ਅਰਥਾਂ ਦੇ ਪੜ੍ਹਾਉਣ 'ਤੇ ਸਾਰੀ ਉਮਰ ਲਾਈ, ਉਹਨਾਂ ਨੇ ਆਪਣੀ ਉਮਰ ਵਿੱਚ ਅਰਥਾਂ ਸਮੇਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 60 ਵਾਰੀ ਭੋਗ ਪਾਇਆ, ਇਹ ਇੱਕ ਰਿਕਾਰਡ ਹੈ ਆਪਣੇ 'ਚ। ਖਾਲਸਾ ਪੰਥ ਵਿੱਚ ਸਭ ਤੋਂ ਜ਼ਿਆਦਾ ਕਥਾਵਾਂ ਸੰਤ ਬਾਬਾ ਅਮੀਰ ਸਿੰਘ ਜੀ ਸੱਤੋ ਕੀ ਗਲੀ ਵਾਲਿਆਂ ਨੇ ਕੀਤੀਆਂ ਨੇ, 60 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ, ਆਪਾਂ ਇੱਕ ਕਥਾ 'ਤੇ ਇੰਨਾ ਜ਼ੋਰ ਲੱਗਿਆ ਪਿਆ। ਸੋ ਇਸੇ ਪ੍ਰਕਾਰ ਸਾਰੇ ਮਹਾਂਪੁਰਖ ਕਥਾ ਕਰਦੇ ਰਹੇ ਨੇ, ਕੋਈ 28, ਕੋਈ 30, ਕੋਈ 35, ਕੋਈ 40, ਹਰ ਸਾਲ ਇਹੀ ਉਹ ਪੁਕਾਰ ਪੁਕਾਰ ਕੇ ਕਹਿੰਦੇ ਸੀ ਕਿ ਹਰ ਮਾਈ ਭਾਈ ਸੱਜਣ ਅੱਗੇ ਬੇਨਤੀ ਹੈ ਭਾਈ ਕਿ ਗੁਰੂ ਸਾਹਿਬ ਦੀ ਇਹ ਆਗਿਆ ਸੀਨਾ ਪਸੀਨਾ ਧੁਰ ਤੋਂ ਚੱਲੀ ਆ ਰਹੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਹ ਤੁਕ ਇਸ ਵਾਰ ਵਿੱਚ ਸਭ ਪੌੜੀਆਂ ਨਾਲ ਪੜ੍ਹਨੀ ਹੈ, ਤਾਂ ਹੀ ਉਹ ਪੌੜੀ ਪੂਰੀ ਹੋਣੀ ਹੈ ਇਹ। ਇਸ ਬੇਨਤੀ ਨੂੰ ਪ੍ਰਵਾਨ ਕਰਦਾ ਹੋਇਆ ਜਿਹੜਾ ਸੱਜਣ ਇੱਕ ਤੁੱਕ ਨੂੰ ਹਰ ਪੌੜੀ ਦਾ ਪੜ੍ਹੇਗਾ ਉਹ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਸੰਤ ਗੋਬਿੰਦ ਦਾਸ ਜੀ ਨੇ ਵੀ ਆਪਣੇ ਪ੍ਰਿਆਵਾਂ ਦੇ ਚੌਥੀ ਜਿਲਤ ਸਫ਼ਾ 376 'ਚ ਲਿਖਿਆ ਕਿ ਇਹ ਤੁੱਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਹ ਜਿਹੜੇ ਅੱਜ ਕੱਲ੍ਹ ਦੇ ਵਿਦਵਾਨ ਹੋਏ ਨੇ ਜਾਂ ਹੋ ਰਹੇ ਨੇ ਗਾਹਾਂ ਦੀ ਗਾਹਾਂ ਆ ਮਸ਼ੀਨਰੀ ਜੀ ਵਾਲੇ ਨੇ ਇੱਕ, ਸੋ ਇਹ ਕਚਰਾ ਜਿਹਾ ਕਰੀ ਜਾਂਦੇ ਜਿਹੜਾ ਸਾਰੀ ਮਰਿਆਦਾ ਦਾ, ਇਹ ਤਾਂ ਹਰੇਕ ਗੱਲ ਨਹੀਂ, ਇਹ ਨਹੀਂ ਠੀਕ, ਇਹ ਨਹੀਂ ਠੀਕ, ਜਦੋਂ ਨਵੇਂ ਨਵੇਂ ਨਿਕਲਦੇ ਆ ਬਾਹਲਾ ਹੀ ਕੰਮ ਖਰਾਬ ਕਰਦੇ ਹੋ। ਕੁਛ ਵੀ ਨਹੀਂ ਠੀਕ, ਕੀ ਠੀਕ ਹੈ, ਮੈਂ ਤੁਸੀਂ ਹੀ ਠੀਕ ਹੋ, ਹੋਰ ਤਾਂ ਕੋਈ ਠੀਕ ਹੀ ਨਹੀਂ। ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਤਾਂ ਕਿੰਤੂ, ਦਸਮ ਦੀ ਬਾਣੀ ਤਾਂ ਕਿੰਤੂ, ਗੁਰੂ ਨਾਨਕ ਪ੍ਰਕਾਸ਼ ਸੂਰਜ ਪ੍ਰਕਾਸ਼ ਠੀਕ ਨਹੀਂ ਉਹ ਤਾਂ ਕਿੰਤੂ, ਭਾਈ ਗੁਰਦਾਸ ਦੀਆਂ ਵਾਰਾਂ ਠੀਕ ਨਹੀਂ, ਅੱਧ ਪਜੱਦੇ ਜੇ ਉਹ ਰੌਲਾ ਪਾਉਂਦੇ ਨੇ। ਇਸ ਪ੍ਰਕਾਰ ਇਹ ਸੰਪਰਦਾਵਾਂ ਠੀਕ ਨਹੀਂ, ਇਹ ਟਕਸਾਲ ਨਹੀਂ ਠੀਕ, ਇਹਨਾਂ ਦੇ ਪਾਠ ਨਹੀਂ ਠੀਕ, ਅਸੀਂ ਠੀਕ ਹੈ, ਜਿਉਂ ਲੱਗੇ ਨੇ ਜਿਹੜੀ ਗੱਲ ਟਕਸਾਲ ਨੇ ਕਹਿਣੀ ਹੈ ਇਹਨਾਂ ਨੇ ਉਦੋਂ ਉਲਟ ਚੱਲਣਾ। ਨਾਲੇ ਸਿੱਖ ਨੇ, ਨਾਲੇ ਅੰਮ੍ਰਿਤਧਾਰੀ ਨੇ, ਨਾਲੇ ਪੰਥ ਦੇ ਵਿੱਚ ਨੇ। ਜਿਹੜੀ ਦਸਵੇਂ ਪਾਤਸ਼ਾਹ ਨੇ ਟਕਸਾਲ ਚਲਾਈ ਹੈ ਇਹਦਾ ਹੀ ਵਿਰੋਧ ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਚਲਾਈ ਹੋਈ ਸਮਕਾ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਸੀ ਵੀ ਭਾਈ ਇਹ ਸੀਨੇ ਪਸੀਨੇ ਚੱਲੀ ਆ ਰਹੀ ਟਕਸਾਲ ਹੈ, ਪਿੱਛੋਂ ਲੈ ਕੇ ਜਿਵੇਂ ਜਿਵੇਂ ਮਰਿਆਦਾਵਾਂ ਚੱਲੀਆਂ ਆ ਰਹੀਆਂ ਉਹ ਸਾਰੀਆਂ ਭੰਨ ਤੋੜ ਮਰੋੜ ਕੇ ਸਿਆਸਤ ਜੀ ਵਿੱਚ ਵਾੜ ਲਈ। ਕੋਸ਼ਿਸ਼ ਤਾਂ ਕੀਤੀ ਵੀ ਇਹਨੂੰ ਅਲੱਗ ਥਲਕ ਜਿਹਾ ਕਰਕੇ ਪਰੇ ਦੁਨੀਆ ਨਿਗਾਹ ਵਿੱਚੋਂ ਸਿੱਟ ਦਈਏ। ਬਥੇਰੇ ਸਟੰਟ ਜੇ ਕਰੀ ਜਾਂਦੇ ਨੇ ਵੀ ਇਹ ਠੀਕ ਨਹੀਂ, ਬਦਨਾਮ ਕਰਨ ਦੇ ਯਤਨ ਕਈ ਪ੍ਰਕਾਰ ਦੇ ਰੋਲ ਘਚੋਲੇ ਕੀਤੇ ਆ, ਪਰ ਇਹ ਤਾਂ ਕਲਗੀਧਰ ਮਹਾਰਾਜ ਦੀ ਆ ਨਾ, ਇਹ ਬੰਦਿਆਂ ਦੀ ਤਾਂ ਕੋਈ ਗੱਲ ਨਹੀਂ। ਚਲੋ ਬੰਦੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਸਿਰ ਲੱਥ ਜੋਧੇ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਹੁਣਾਂ ਨੇ ਇੰਨੀ ਕੁਰਬਾਨੀ ਕੀਤੀ ਹੈ, ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਮੁੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਣਿਆ, ਕਿੰਨੀਆਂ ਕੁਰਬਾਨੀਆਂ। ਸੋ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਿੰਨੇ ਸਿੰਘ ਸ਼ਹੀਦ ਹੋਏ ਨੇ। ਸੋ ਇਸ ਪ੍ਰਕਾਰ ਦੇ ਨਾਲ ਹੈ ਕਿ ਜਿਹੜੀ ਮਰਿਆਦਾ ਪਿੱਛੋਂ ਚੱਲੀ ਆ ਰਹੀ ਆ ਉਸੇ ਨੂੰ ਹੀ ਕਾਇਮ ਰੱਖਣਾ, ਜਿੰਨਾ ਮਰਜ਼ੀ ਹਿਲਾ ਡੁਲਾ ਲਓ ਕਰ ਲਓ। ਹਲੇ ਤਾਂ ਬਾਜਾਂ ਵਾਲੇ ਚੁੱਪ ਬੈਠੇ, ਹਲੇ ਤਾਂ ਸਿਰਫ ਦੇਖ ਰਹੇ ਆ, ਅਤੇ ਜਿੱਦਣ ਪਤਾ ਨਾ ਉਹਨੇ ਤਾਕਤ ਕਿੰਨੀ ਹੈ ਦਸਾਂ ਸਰੂਪਾਂ ਦੀ, ਗੁਰੂ ਗ੍ਰੰਥ ਸਾਹਿਬ ਦੀ, ਅਕਾਲ ਪੁਰਖ ਦੀ, ਹਲੇ ਤਾਂ ਉਹ ਕੁਛ ਵੀ ਨਹੀਂ ਕਹਿ ਰਹੇ, ਕਹਿੰਦੇ ਕਰਨ ਦਿਓ ਹਲੇ, ਹੋਰ ਕਰਨ ਦਿਓ। ਬਹੁਤ ਬ੍ਰਹਮ ਗਿਆਨੀ ਜਾਂ ਹੋਰ ਬਈ ਸਿੰਘ ਬੈਠੇ ਜਿਹੜੇ ਬੜੀ ਪਹੁੰਚੀ ਅਵਸਥਾ ਵਾਲੇ ਆ, ਉਹਨਾਂ ਨੂੰ ਅਸੀਂ ਕਹਿੰਦੇ ਵੀ ਆਹ ਕੀ ਹੋ ਰਿਹਾ, ਕਹਿੰਦੇ ਪੁੱਛਿਆ ਮਹਾਰਾਜ ਨੂੰ, ਕਹਿੰਦੇ ਹਲੇ ਟਿਕ ਕੇ ਬੈਠੇ ਰਹੋ, ਮੈਨੂੰ ਹਲੇ ਦੇਖ ਲੈਣ ਦਿਓ ਕਰਦੇ ਕੀ ਨੇ। ਅਕਾਲ ਪੁਰਖ ਵੀ ਇਹੀ ਕਹਿੰਦੇ ਆ, ਦੇਖ ਰਿਹਾ ਮੈਂ, ਹਲੇ ਮੈਂ ਇਹਨਾਂ ਨੂੰ ਦੇਖ ਲਵਾਂ ਇਹ ਕਿੱਥੇ ਕੁ ਤੱਕ ਦੌੜਦੇ ਆ। ਪਹਿਲਾਂ ਟਿੱਲ ਲਾ ਲੈਂਦੇ ਇਹਨਾਂ ਨੂੰ ਆਪਣਾ, ਲਾ ਲੈਣ ਤੋਂ ਜ਼ੋਰ ਜਿੰਨਾ ਲੱਗਦਾ। ਕਹਿੰਦੇ ਮੈਂ ਤਾਂ ਜਦੋਂ ਕਰਨਾ ਇੱਕ ਛਿਨ ਵਿੱਚ ਦੁਨੀਆ ਸਾਜ ਸਕਦਾ, ਕਿ ਛਿਨ ਵਿੱਚ ਦੁਨੀਆ ਖਤਮ ਨਹੀਂ ਕਰ ਸਕਦਾ, ਇੱਕ ਛਿਨ ਹੀ ਲਾਉਣਾ ਸਾਰਾ ਬਸ। ਸੋ ਇਸ ਕਰਕੇ ਹੈ ਕਿ ਮਹਾਰਾਜ ਨੇ ਜਿਹੜੀ ਮਰਿਆਦਾ ਚਲਾਈ ਹੈ 1699 'ਚ ਅੰਮ੍ਰਿਤ ਛਕਾ ਕੇ, ਫਿਰ ਉਹਨੂੰ ਪਰਿਪੱਕਤਾ ਦਿੱਤੀ 1704 ਵਿੱਚ ਦਮਦਮਾ ਸਾਹਿਬ ਆ ਕੇ, 1708 ਦੇ ਵਿੱਚ ਜਾਣ ਵੇਲੇ ਫਿਰ ਜਿਹੜੀਆਂ ਕੋਈ ਰਹਿ ਗਈਆਂ ਸੀ ਚੀਜ਼ਾਂ ਐਨ ਪਰਿਪੱਕਤਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਸਾਨੂੰ ਸਾਰੀ ਬਖਸ਼ਿਸ਼ ਕਰਕੇ ਗਏ ਨੇ। ਹਜ਼ੂਰ ਸਾਹਿਬ ਤੋਂ ਮਹਾਰਾਜ ਸੱਚਖੰਡ ਪਿਆਨਾ ਕਹੇ ਨੇ ਆਪਾਂ ਕੀਤਾ, ਮਹਾਰਾਜ ਨੇ ਉੱਥੇ ਸਾਰੀ ਬਖਸ਼ਿਸ਼ ਕੀਤੀ, ਗੁਰੂ ਗ੍ਰੰਥ ਸਾਹਿਬ ਲੜ ਲਾਇਆ, ਉੱਥੇ ਸਾਰੀ ਮਰਿਆਦਾ ਹੂ ਬਹੂ ਉਹੀ ਚੱਲ ਰਹੀ ਹੈ। ਪਟਨਾ ਸਾਹਿਬ ਵੀ ਸਾਰੀ ਮਰਿਆਦਾ ਉਹੀ ਹੈ ਪੁਰਾਤਨ ਹੀ। ਇਸ ਤਰ੍ਹਾਂ ਚਾਹੀਦਾ ਕਿ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ, ਸਾਰੇ ਇੱਕ ਹੋ ਜਾਣ ਤਾਂ ਕਿ ਸਾਰੇ ਮਿਲ ਕੇ ਚੱਲ ਸਕਣ, ਸਤਿਗੁਰੂ ਮਿਹਰ ਕਰਨ, ਸਮਤ ਬਖਸ਼ਣ ਸਾਰਿਆਂ ਨੂੰ। ਇਸ ਪ੍ਰਕਾਰ ਮਹਾਰਾਜ ਨੇ ਇਹ ਜਿਹੜੀਆਂ ਪੰਗਤੀਆਂ, ਇਹ ਹਮੇਸ਼ਾ ਸਹਿਜ ਪਾਠ ਕਰੋ, ਅਖੰਡ ਪਾਠ ਕਰੋ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਜ਼ਰੂਰ ਕਹਿਣਾ। ਜੇ ਨਹੀਂ ਕੋਈ ਕਹੂਗਾ ਉਹ ਦੇਣਦਾਰ ਹੋਊਗਾ, ਉਹਨੂੰ ਧਰਮ ਰਾਜੇ ਕੋਲ ਜਾਣਾ ਹੀ ਪੈਣਾ, ਹਿਸਾਬ ਦੇਣਾ ਹੀ ਪੈਣਾ, ਜਿੰਨਾ ਮਰਜ਼ੀ ਸਿੰਘ ਬਣ ਲਵਿਓ। ਸਲੋਕ ਮਹੱਲਾ ਤੀਜਾ, ਧਰਮ ਭੁਲਾਈ ਸਭ ਜੱਗ ਫਿਰੀ, ਫਾਵੀ ਹੋਈ ਭਾਲ। ਤੀਜੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਪਾਵਨ ਤੀਸਰੇ ਸਲੋਕ ਵਿੱਚ, ਧਰਮ ਦੀ ਭਲਾਈ ਹੋਈ, ਮੇਰੀ ਬੁੱਧੀ ਸਾਰੇ ਸੰਸਾਰ ਵਿੱਚ ਫਿਰੀ ਹੈ, ਅਤੇ ਭਾਲ ਦੀ ਹੋਈ ਫਾਵੀ ਹੁੰਦੀ, ਦੁਖੀ ਹੋ ਕੇ ਥੱਕ ਗਈ ਹੈ, ਛਿੱਥੀ ਪੈ ਗਈ ਹੈ। ਸੋ ਸਹੋ ਸ਼ਾਂਤ ਨਾ ਦੇਵਈ ਕਿਆ ਚੱਲੈ ਤਿਸ ਨਾਲ। 948 ਅੰਕ 'ਤੇ ਫਰਮਾਉਂਦੇ ਆ, ਪਰ ਕੀ ਕਰੀਏ ਉਹ ਸੌ ਪਤੀ ਪਰਮਾਤਮਾ ਸ਼ਾਂਤੀ ਨਹੀਂ ਦਿੰਦਾ, ਤਾਂ 'ਤੇ ਉਹ ਨਾਲ ਕੀ ਜ਼ੋਰ ਚੱਲ ਸਕਦਾ। ਗੁਰਪ੍ਰਸਾਦੀ ਹਰ ਧਿਆਈ ਹੈ, ਅੰਤਰ ਰੱਖੀ ਹੈ ਉਰਧਾਰ, ਇਸ ਕਰਕੇ ਗੁਰਾਂ ਦੀ ਕਿਰਪਾ ਨਾਲ ਹਰੀ ਨੂੰ ਧਿਆਉਣਾ ਕਰ ਅਤੇ ਹਿਰਦੇ ਅੰਦਰ ਉਹਨੂੰ ਧਾਰ ਰੱਖ। ਹਰੀ ਦੇ ਧਿਆਉਣ ਵਾਲੇ ਜੋ ਪ੍ਰਸਾਦੀ ਭਾਵ ਕਿਰਪਾਲੂ ਸਤਿਗੁਰੂ ਹਨ, ਉਹਨਾਂ ਦੁਆਰੇ ਹਿਰਦੇ ਅੰਦਰ ਪਰਮਾਤਮਾ ਨੂੰ ਧਾਰ ਕੇ ਰੱਖ। ਨਾਨਕ ਘਰ ਬੈਠਿਆਂ ਸਹੁ ਪਾਇਆ ਜਾਂ ਕਿਰਪਾ ਕੀਤੀ ਕਰਤਾਰ। ਸਤਿਗੁਰੂ ਕਥਨ ਕਰਦੇ ਜਾਂ ਕਰਤਾਰ ਰੂਪ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਤਾਂ ਸਤਸੰਗ ਰੂਪ ਘਰ ਵਿੱਚ ਬੈਠਿਆਂ ਹੀ ਸਹੁ ਪਾਪਤੀ ਪਰਮਾਤਮਾ ਨੂੰ ਪਾ ਲਿਆ। ਮਹੱਲਾ ਤੀਜਾ ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ। ਧੰਦਿਆਂ ਵਿੱਚ ਧਾਵਤ ਹੁੰਦਾ ਦੌੜਦਿਆਂ ਦਿਨ ਬਤੀਤ ਹੋ ਗਿਆ ਅਤੇ ਰਾਤ ਸੁੱਤਿਆਂ ਗਵਾ ਦਿੱਤੀ ਬੰਦਿਆਂ। ਝੂਠ ਬੋਲ ਵਿਖ ਖਾਇਆ ਮਨਮੁਖ ਚੱਲਿਆ ਰੋਏ। ਝੂਠ ਬੋਲ ਬੋਲ ਕੇ ਮਾਇਆ ਜਾਂ ਵਿਸ਼ਿਆਂ ਰੂਪ ਜ਼ਹਿਰ ਨੂੰ ਖਾਂਦਾ ਹੈ, ਇਸ ਲਈ ਅੰਤ ਨੂੰ ਮਨਮੁਖ ਜੀਵ ਰੋਂਦਾ ਹੋਇਆ ਪ੍ਰਲੋਕ ਚਲਿਆ ਗਿਆ। ਕਿਉਂਕਿ ਸਿਰੈ ਉੱਪਰ ਜਮ ਡੰਡ ਹੈ ਦੂਜਾ ਭਾਏ ਪਤ ਖੋਏ। ਸਿਰ ਉੱਤੇ ਜਿਹੜਾ ਹੈ ਨਾ ਜਮ ਦਾ ਡੰਡਾ ਵੱਜਦਾ, ਦਵੈਤ ਪਾ ਕਰਕੇ ਇਹਨੇ ਆਪਣੀ ਪਾਤ ਆਵਰੋ ਇੱਜ਼ਤ ਖੋ ਲਈ ਹੈ। ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ। ਪਰਮੇਸ਼ੁਰ ਦਾ ਨਾਮ ਕਦੇ ਵੀ ਯਾਦ ਨਹੀਂ ਕੀਤਾ, ਇਸ ਲਈ ਉਹਦਾ ਮੁੜ ਮੁੜ ਕੇ ਜੰਮਣਾ ਮਰਨਾ ਹੁੰਦਾ ਹੀ ਰਹਿੰਦਾ ਬਾਰ ਬਾਰ। ਗੁਰਪ੍ਰਸਾਦੀ ਹਰ ਮਨ ਵਸੈ ਜਮ ਡੰਡ ਨਾ ਲਾਗੈ ਕੋਏ। ਜੇ ਗੁਰਾਂ ਦੀ ਕਿਰਪਾ ਨਾਲ ਹਰੀ ਦਾ ਨਾਮ ਮਨ 'ਚ ਵੱਸ ਜਾਵੇ ਤਾਂ ਕੋਈ ਵੀ ਦੁੱਖ ਫਿਰ ਜਾਂ ਜਮਾਂ ਦਾ ਜਿਹੜਾ ਡੰਡ ਹੈ ਰਿਖੀ ਡੰਡ ਆਦਿ ਕੁਛ ਨਹੀਂ ਲੱਗਦਾ। ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ। ਮਹਾਰਾਜ ਕਥਨ ਕਰਦੇ ਜਿਨ੍ਹਾਂ ਨੂੰ ਗੁਰੂ ਦੀ ਕਰਮ ਹੁੰਦੀ ਕਿਰਪਾ ਨਾਲ ਨਿਸ਼ਕਾਮ ਕਰਮ ਕਰਨੇ ਜਾਂ ਨਾਮ ਜਪਣ ਰੂਪ ਕਰਮ ਪ੍ਰਾਪਤ ਹੁੰਦਾ, ਉਹ ਸਹਿਜੇ ਸੁਭਾਵਕ ਹੀ ਪਰਮੇਸ਼ੁਰ ਨਾਲ ਮਿਲ ਰਹਿੰਦਾ। ਜੋ ਸਹਿਜੇ ਗਿਆਨ ਵਿੱਚ ਮਿਲ ਰਹੇ ਨੇ ਉਹਨਾਂ ਨੂੰ ਕਰਮ ਹੁੰਦਾ ਕਿਰਪਾਲੂ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ। ਪੌੜੀ ਇੱਕ ਆਪਣੀ ਸਿਫਤ ਲਾਇਨ ਦੇ ਸਤਿਗੁਰ ਮੱਤੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਸੋ ਇੱਕਨਾਂ ਨੂੰ ਸਤਿਗੁਰਾਂ ਦੀ ਮੱਤ ਜਿਹੜੀ ਹੈ ਨਾ ਸਿੱਖਿਆ ਦੇ ਕੇ ਕਿ ਆਪਣੀ ਸਿਫਤ ਕਰਨ ਵਿੱਚ ਲਗਾਇਆ। ਪਹਿਲਾਂ ਸਤਿਗੁਰਾਂ ਕੋਲ ਭੇਜ ਦਿੱਤਾ ਅਕਾਲ ਪੁਰਖ ਜੀ ਨੇ, ਫਿਰ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ ਗੁਰਾਂ ਦੇ ਰਾਹੀਂ ਕਿ ਆਪਣੀ ਸਿਫਤ ਦੇ ਵਿੱਚ ਲਾ ਲਿਆ, ਉਹਨਾਂ 'ਤੇ ਕਿਰਪਾ ਕੀਤੀ ਹੈ। ਇੱਕਨਾਂ ਨੂੰ ਨਾਉ ਬਖਸ਼ਿਓਨ ਅਸਥਿਰ ਹਰ ਸੱਤੀ। ਸੋ ਇਸ ਤਰੂਪ ਹਰੀ ਸਤਵਾਦੀ ਨੇ ਪਰਮਾਤਮਾ ਨੇ ਇੱਕਨਾਂ ਨੂੰ ਆਪਣਾ ਨਾਮ ਬਖਸ਼ਿਆ ਹੈ। ਸਤੀ ਪਾਠ ਕਰਨਾ, ਸਤੀ ਨਹੀਂ ਕਰਨਾ, ਸਤੀ ਤਾਂ ਹੁੰਦੀ ਨਾਲ ਸੜ ਜਾਂਦੀ ਹੈ ਬੰਦੇ ਦੇ। ਸਤੀ ਮੱਤੀ ਭਗਤੀ, ਸੋ ਇਸੇ ਪ੍ਰਕਾਰ ਬਣਤੀ, ਕਿਉਂਕਿ ਚਾਲ ਚੱਲੀ ਆਉਂਦੀ ਮਗਰੋਂ। ਪਾਉਣ ਪਾਣੀ ਬੈਸੰਤਰੋ ਹੁਕਮ ਕਰਹਿ ਭਗਤੀ। ਪਾਉਣ ਪਾਣੀ ਅਤੇ ਬੈਸੰਤਰੋ ਅੱਗ ਆਦਿਕ ਪੰਜੇ ਤੱਤ ਉਹਦੇ ਹੁਕਮ ਵਿੱਚ ਭਗਤੀ ਕਰਦੇ ਆ। ਇਹ ਪੰਜੇ ਤੱਤ ਵੀ ਭਗਤ ਨੇ, ਉਹਦੇ ਭਗਤੀ ਕਰਦੇ ਨੇ। ਬੜੀ ਵੱਡੀ ਸੇਵਾ ਇਹਨਾਂ ਪੰਜਾਂ ਤੱਤਾਂ ਦੀ। ਇਹ ਪਹਿਲਾਂ ਸ੍ਰਿਸ਼ਟੀ 'ਤੇ ਇਹੀ ਬਣੇ ਆ, ਇਹੀ ਸਾਰਿਆਂ ਨੂੰ ਆਪਾਂ ਨੂੰ ਬਣਾਉਣ ਵਾਲੇ। ਸਰੀਰ ਆਪਾਂ ਇਹਨਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਤ੍ਰਿਸਕਾਰ ਨਹੀਂ ਕਰਨਾ ਕਦੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾ ਕਿਰਤ ਤਾਂ ਹੋਇਆ ਪਾਕ ਪਵਿੱਤ। ਇਹਨਾਂ ਨੂੰ ਪਾਓ ਅਗਲਾ ਪੂਰੀ ਬਣਤ ਬਣਤੀ। ਇਹਨਾਂ ਸਾਰਿਆਂ ਨੂੰ ਅਗਲਾ ਪਾਓ ਦਾ ਮਤਲਬ ਹੈ ਬਹੁਤਾ ਡਰ ਹੁੰਦਾ ਪਰਮਾਤਮਾ ਦਾ। ਪਰਮਾਤਮਾ ਨੇ ਸੰਸਾਰ ਦੀ ਪੂਰੀ ਬਣਾਵਟ ਬਣਾਈ ਹੋਈ ਹੈ। ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁੱਖ ਪਾਈ। ਦੇਖੋ ਪਿੱਛੋਂ ਸਾਰੇ ਆਏ ਨਾ, ਮੱਤੀ ਸੱਤੀ ਭਗਤੀ ਬਣਤੀ, ਹੁਣ ਅਖੀਰਲੀ ਤੁਕ ਆ ਗਈ ਈੜੀ ਨਾਲ। ਇਹਦਾ ਮਤਲਬ ਉਹੀ ਹੈ ਕਿ ਸਾਰਿਆਂ ਦੇ ਸਿਰ ਉੱਤੇ ਇੱਕ ਵਾਹਿਗੁਰੂ ਦਾ ਹੁਕਮ ਵਰਤ ਰਿਹਾ, ਉਸ ਹੁਕਮ ਦੇ ਮੰਨਿਆ ਹੀ ਸੁੱਖ ਪ੍ਰਾਪਤ ਹੁੰਦਾ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ, ਧੰਨ ਹੈ। ਆਪ ਜੀ ਦੀ ਨਾਈ ਪਾ ਵਡਿਆਈ ਵੀ ਸੱਚੀ ਹੈ।